श्री गुरु नानक देव जी होंडोतमंदनियन सब पाओ बिनसै हर हर त्याई जिन सेव्या सो पार ग्रामी कार्य सगले थिए जियो आए पया तेरी शरनाई ज्यों पावै त्यों लियो मलाई, कर कृपा प्रभ भगती लाओ, सच नानके अमृत पिए जियो। कर कृपा प्रभ भगती लाओ, शरणी तेरी आज्ञा, कर कृपा प्रभ भगती लाओ, शरणी तेरी आज्ञा।
लाओ शरणी तेरी आ गया। थोड़ी जी ये ग्रामेटिकली ग्रामर के हिसाब न विचारनी करनी पैंदी है धारणा की। जे असी ये पढ़ते हैं कि कर कृपा प्रभ भगती लागो शरणी तेरी आ गया, ये थर्ड परसन हो जाता है। ये गल नहीं ये दसदा भी कौन शरणी आ गया, कौन कहन वाला। ये गल ਜਦੋਂ ਅਸੀਂ ਇਹਦੇ ਵਿੱਚ ਬਿੰਦੀ ਲਾ ਦਿੰਦੇ ਹਾਂ ਅਖੀਰ ਦੇ ਉੱਤੇ ਤਾਂ ਇਹ ਫਸਟ ਪਰਸਨ ਬਣ ਜਾਂਦਾ ਹੈ, ਇਹਦਾ ਭਾਵ ਹੋ ਜਾਂਦਾ ਹੈ ਹੇ ਪ੍ਰਭੂ ਮੈਨੂੰ ਭਗਤੀ ਲਾ ਮੈਂ ਤੇਰੀ ਸ਼ਰਨੀ ਆ ਗਿਆ। ਜਿਹੜਾ ਪਹਿਲਾਂ ਪੜ੍ਹਦੇ ਨੇ ਆ ਗਿਆ ਉਹਦੇ 'ਚ ਹੁੰਦਾ ਵੀ ਕੋਈ ਵੀ ਬੰਦਾ ਕਹਿ ਰਿਹਾ ਵੀ ਤੇਰੀ ਭਗਤੀ ਮੈਨੂੰ ਲਾ ਕਰਕੇ ਕਿਰਪਾ ਕਰਕੇ ਭਗਤੀ ਲਾ ਦੇ ਤੇਰੀ ਸ਼ਰਨ ਆ ਗਿਆ। ਅਸੀਂ ਦੂਸਰੇ ਵਾਸਤੇ ਵੀ ਇਹ ਸ਼ਬਦ ਵਰਤ ਸਕਦੇ ਹਾਂ ਹੇ ਪ੍ਰਭੂ ਇਸ ਬੰਦੇ ਨੂੰ ਤੂੰ ਭਗਤੀ ਲਾ ਦੇ ਕਿਉਂਕਿ ਇਹ ਤੇਰੀ ਸ਼ਰਨੀ ਆ ਗਿਆ। ਇਹਦੇ 'ਚ ਮੈਂ ਨਹੀਂ ਹੁੰਦਾ, ਬਿੰਦੀ ਦੇ ਵਿੱਚ ਮੈਂ ਲੁਕੀ ਹੋਈ ਹੈ। ਸੋ ਇਸ ਕਰਕੇ ਥੋੜ੍ਹਾ ਸ਼ੁੱਧ ਬੋਲਣ ਦਾ ਯਤਨ ਕਰਿਆ ਕਰੋ। ਬਹੁਤ ਮੈਂ ਧਾਰਨਾ ਦੇਖੀਆਂ, ਮੈਂ ਦਲਾਈਆਂ ਬੋਲਦਾ ਹੁੰਦਾ ਉਹ ਕੰਨਾਂ ਬੋਲਣ ਲੱਗ ਜਾਂਦੇ ਨੇ, ਕਿਉਂਕਿ ਦਲਾਈਆਂ ਦਾ ਅਰਥ ਹੋਰ ਹੈ ਕੰਨੇ ਦਾ ਅਰਥ ਹੋਰ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨੀ ਵੀ ਬਾਣੀ ਆਉਂਦੀ ਹੈ ਲਾਵਾਂ ਦਲਾਈਆਂ ਉਹਨਾਂ ਦੇ ਅਰਥ ਬਦਲਦੇ ਰਹਿੰਦੇ ਨੇ। ਸੋ ਇਸ ਕਰਕੇ ਸ਼ੁੱਧ ਬੋਲਣ ਦਾ ਯਤਨ ਕਰਿਆ ਕਰੋ। ਸਤਸੰਗ ਦੇ ਵਿੱਚ ਆਪ ਦੂਰ ਦਰਾਜ ਤੋਂ ਆਏ ਹੋ, ਕਲਯੁਗ ਦੇ ਅੰਦਰ ਕੇਵਲ ਇੱਕੋ ਇੱਕ ਸਾਧਨ ਜੋ ਹੈ ਸਤਸੰਗ ਦਾ, ਇਹ ਸਾਨੂੰ ਮੈਲ ਨਾਲ ਭਰੇ ਹੋਏ ਵਿਘਨਾਂ ਦੇ ਨਾਲ ਭਰੇ ਹੋਏ ਪਾਪਾਂ ਦੇ ਨਾਲ ਭਰੇ ਹੋਇਆਂ ਨੂੰ ਤਾਰਨ ਦੀ ਸਮਰੱਥਾ ਰੱਖਦਾ। ਸੋ ਇਹਦੇ ਬੜਾ ਮਹਾਤਮ ਬਹੁਤ ਵਾਰੀ ਕਥਨ ਕੀਤਾ ਜਾ ਰਿਹਾ। ਸਤਸੰਗ ਤੋਂ ਬਗੈਰ ਮੈਲ ਭਰ ਜਾਂਦੀ ਹੈ, ਸਤਸੰਗ 'ਚ ਆ ਜਾਵੇ ਮੈਲ ਲੈਣੀ ਸ਼ੁਰੂ ਹੋ ਜਾਂਦੀ, ਕੋਈ ਚਾਹੇ ਕਿੱਡਾ ਹੀ ਵੱਡਾ ਕਿਉਂ ਨਹੀਂ ਹੈ। ਅਭਿਆਸ ਤੋਂ ਬਗੈਰ ਜੋ ਬ੍ਰਹਮ ਗਿਆਨ ਹੈ ਉਹ ਵੀ ਸਿਥਲ ਪੈ ਜਾਇਆ ਕਰਦਾ, ਕਿਉਂਕਿ ਕੁਦਰਤੀ ਹੈ ਕਿ ਮੈਲ ਪੈਂਦੀ ਹੈ ਖਿਆਲਾਂ ਦੀ, ਮਿਲਣ ਦੀ, ਜੁੜਨ ਦੀ, ਗੱਲਾਂ ਦੀ, ਬਾਤਾਂ ਦੀ, ਸੋਚਣ ਦੀ, ਸਭ ਮੈਲਾਂ ਪੈਂਦੀਆਂ ਜਾਂਦੀਆਂ। ਉਹ ਮੈਲ ਨੂੰ ਲਾਉਣ ਦਾ ਜੇ ਯਤਨ ਨਾ ਕੀਤਾ ਜਾਵੇ ਤਾਂ ਹੌਲੀ ਹੌਲੀ ਮੈਲ ਪੈ ਕੇ ਅੰਤਸ਼ਕਰਨ ਦੇ ਅੰਦਰ ਰੁਚੀ ਘੱਟ ਜਾਂਦੀ ਹੈ। ਫਿਰ ਅਸੀਂ ਕੁਛ ਦੇਰ ਸਵਾਦ ਦੇ ਮੁਤਾਬਕ ਸਾਧਨ ਕਰਦੇ ਹਾਂ, ਉਹਨਾਂ ਸਾਧਨਾਂ ਦੇ ਵਿੱਚੋਂ ਹੌਲੀ ਹੌਲੀ ਰਸ ਖਤਮ ਹੋ ਜਾਂਦਾ, ਫਿਰ ਅਸੀਂ ਹੱਠ ਵਿੱਚ ਆ ਜਾਂਦੇ। ਉਹਦੇ ਬਾਅਦ ਸਾਡੇ ਅੰਦਰੋਂ ਰੁਚੀ ਖਤਮ ਹੋ ਜਾਂਦੀ ਹੈ, ਜੀ ਕਰਦਾ ਨਹੀਂ, ਧੱਕੇ ਨਾਲ ਅਸੀਂ ਭਜਨ ਬੰਦਗੀ ਕਰਦੇ ਹਾਂ। ਜੇ ਅਸੀਂ ਸੰਗਤ 'ਚ ਆਉਂਦੇ ਰਹੀਏ, ਬਚਨ ਹਿਰਦੇ 'ਚ ਵਸਾਉਂਦੇ ਰਹੀਏ, ਕਿਉਂਕਿ ਚਾਰ ਕਿਸਮ ਦੇ ਸਰੋਤੇ ਹੁੰਦੇ ਨੇ। ਪਹਿਲੇ ਤਾਂ ਸਮੈਲ ਕਰਨ ਵਾਲੇ ਹੁੰਦੇ ਨੇ, ਉਹ ਕੇਵਲ ਸਮੈਲ ਕਰਦੇ ਨੇ ਵੀ ਕੀ ਦੱਸਦਾ ਹੈ, ਕੀ ਕਹਿੰਦਾ ਇਹ, ਫਲਾਣਾ ਇਹਦੇ ਨਾਲ ਚੰਗਾ ਕਹਿੰਦਾ, ਉਹਨੇ ਗੱਲਬਾਤ ਹੋਰ ਦੱਸੀ ਹੈ, ਉਹਨੇ ਉਹਦੀ ਵਿਆਖਿਆ ਹੋਰ ਸੀ, ਹੋਰ ਢੰਗ ਸੀ। ਉਹ ਜੱਜ ਬਣ ਕੇ ਉਹ ਆਇਆ ਕਰਦੇ ਆ, ਉਹਨਾਂ ਨੂੰ ਕੋਈ ਲਾਭ ਨਹੀਂ ਹੋਇਆ ਕਰਦਾ, ਕਿਉਂਕਿ ਉਹ ਬਿਲਕੁਲ ਇਹ ਭਾਵਨਾ ਲੈ ਕੇ ਆਇਆ ਕਰਦੇ। ਦੂਸਰੇ ਹੁੰਦੇ ਨੇ ਆ ਤਾਂ ਜਾਂਦੇ ਨੇ ਲੇਕਿਨ ਜੁਗਤੀ ਦਾ ਪਤਾ ਨਾ ਹੋਣ ਕਰਕੇ ਪਾਪਾਂ ਨਾਲ ਅੰਤਸ਼ਕਰਨ ਵਿੱਚ ਬਹੁਤੀ ਮੈਲ ਹੋਣ ਕਰਕੇ ਉਹਨਾਂ ਦਾ ਚਿੱਤ ਨਹੀਂ ਲੱਗਦਾ, ਚਿੱਤ ਨਾ ਲੱਗਣ ਕਰਕੇ ਉਹ ਉਦਾਸ ਰਹਿੰਦੇ ਨੇ, ਜੀ ਕਰਦਾ ਵੀ ਉੱਠ ਜਾਈਏ ਚਲੇ ਜਾਈਏ। ਉਹ ਵੀ ਸਤਸੰਗ ਦੇ ਅਧਿਕਾਰੀ ਨਹੀਂ ਹੋਇਆ ਕਰਦੇ, ਕੋਈ ਕਰਮ ਉਹਨਾਂ ਨੂੰ ਲੈ ਕੇ ਆ ਤਾਂ ਜਾਂਦਾ ਲੇਕਿਨ ਰੁਚੀ ਨਾ ਲੱਗਣ ਕਰਕੇ ਉਹ ਅਧਿਕਾਰੀ ਨਹੀਂ ਹੁੰਦੇ। ਤੀਸਰੇ ਉਹ ਹੋਇਆ ਕਰਦੇ ਨੇ ਜੋ ਆ ਤਾਂ ਜਾਂਦੇ ਨੇ ਲੇਕਿਨ ਉਹ ਸਾਵਧਾਨ ਨਹੀਂ ਰਹਿੰਦੇ, ਕਿਉਂਕਿ ਦੋ ਚੀਜ਼ਾਂ ਮਹਾਰਾਜ ਨੇ ਜ਼ਰੂਰੀ ਰੱਖੀਆਂ, ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਇਕਾਗਰ ਚੀਜ਼, ਸਾਵਧਾਨ ਹੋ ਕੇ ਅਤੇ ਇਕਾਗਰ ਚਿੱਤ ਹੋ ਗਏ। ਇਕਾਗਰਤਾ ਉਨਾ ਚਿਰ ਨਹੀਂ ਬਣਦੀ ਜਿੰਨਾ ਚਿਰ ਸਾਵਧਾਨਤਾ ਨਹੀਂ ਬਣਦੀ। ਹੱਥ ਹਿਲਾਈ ਜਾਓ, ਗੋਡੇ ਹਿਲਾਈ ਜਾਓ, ਕਦੇ ਇੱਧਰ ਨੂੰ ਹੋ ਜਾਓ, ਕਦੇ ਇੱਧਰ ਨੂੰ ਹੋ ਜਾਓ, ਇਹਦੇ ਨਾਲ ਸਾਵਧਾਨਤਾ ਨਹੀਂ ਬਣਦੀ। ਸਾਵਧਾਨਤਾ ਨਹੀਂ ਆਉਂਦੀ ਤਾਂ ਚਿੱਤ ਦੀ ਇਕਾਗਰਤਾ ਨਹੀਂ ਬਣਦੀ। ਸੋ ਉਹ ਚਿੱਤ ਦੀ ਇਕਾਗਰਤਾ ਨਾ ਹੋਣ ਕਰਕੇ ਆਪ ਵੀ ਡਿਸਟਰਬ ਰਹਿੰਦੇ ਨੇ, ਦੂਸਰਿਆਂ ਨਾਲਦਿਆਂ ਨੂੰ ਵੀ ਡਿਸਟਰਬ ਕਰ ਦਿੰਦੇ ਨੇ। ਚੌਥੇ ਉਹ ਹੋਇਆ ਕਰਦੇ ਨੇ ਜਿਹੜੇ ਸ਼ਬਦ ਦਾ ਸਿਧਾਂਤ ਗ੍ਰਹਿਣ ਕਰਨ ਵਾਸਤੇ ਆਉਂਦੇ ਨੇ, ਜਿਹਨਾਂ ਦੇ ਮਨ ਵਿੱਚ ਹੁੰਦਾ ਹੈ ਵੀ ਕੋਈ ਵਚਨ ਆਵੇ ਤਾਂ ਅਸੀਂ ਫੜੀਏ। ਇਸੇ ਤਰ੍ਹਾਂ ਨਾਲ ਸਤਸੰਗ ਕਰਨ ਵਾਲਿਆਂ ਦਾ ਹੁੰਦਾ ਹੈ, ਇੱਕ ਤਾਂ ਸਤਸੰਗ ਕਰਦੇ ਨੇ, ਬੋਲਦੇ ਨੇ, ਆਪਣੀ ਵਿਦਵਤਾ ਦੇ ਨਾਲ ਜ਼ੋਰ ਨਾਲ ਗੱਲਾਂ ਬਾਤਾਂ ਕਰਦੇ ਨੇ ਅਤੇ ਕੁਛ ਪ੍ਰਮਾਣ ਐਸੇ ਦਿੰਦੇ ਨੇ, ਕੁਛ ਐਸੀਆਂ ਗੱਲਾਂ ਕਹਿ ਦਿੰਦੀਆਂ ਜਿਹੜੀਆਂ ਸੱਤ ਸਿਧਾਂਤ ਦੇ ਨਾਲ ਠੀਕ ਨਹੀਂ ਹੋਇਆ ਕਰਦੀਆਂ, ਮੇਲ ਨਹੀਂ ਖਾਂਦੀਆਂ। ਮੇਲ ਨਾ ਖਾਣ ਨਾਲ ਉਹ ਸਰੋਤਿਆਂ ਨੂੰ ਕਰਾਹੇ ਪਾ ਦਿੰਦੀਆਂ, ਉਹਨਾਂ ਦੀ ਰੁਚੀ ਕੱਟ ਦਿੰਦੀਆਂ। ਦੂਸਰੇ ਉਹ ਹੋਇਆ ਕਰਦੇ ਨੇ ਕਿ ਜਾਣਦੇ ਬਹੁਤ ਕੁਛ ਹੁੰਦੇ ਨੇ ਲੇਕਿਨ ਜੀਵਨ ਦੇ ਵਿੱਚ ਆਪ ਨਹੀਂ ਉਹਨਾਂ ਨੇ ਪਰਖ ਕੇ ਦੇਖਿਆ ਹੁੰਦਾ, ਦੂਜਿਆਂ ਦੀਆਂ ਕਿਤਾਬਾਂ ਪੜ੍ਹ ਕੇ ਆਪਣਾ ਸਿਧਾਂਤ ਕੱਢਦੇ ਨੇ ਆਪਣੀ ਅਕਲ ਦੇ ਜ਼ੋਰ ਨਾਲ, ਵਿਦਵਤਾ ਦੇ ਜ਼ੋਰ ਨਾਲ। ਕਿਤਾਬਾਂ ਲਿਖਣ ਵਾਲੇ ਵੀ ਮੈਂ ਦੇਖੇ ਨੇ, 50-50, 100-100 ਰੈਫਰੈਂਸ 10 ਪੰਨੇ ਦੇ ਇੱਕ ਲੇਖ ਵਿੱਚ ਦੇ ਦਿੰਦੇ ਨੇ, ਫਲਾਣੇ ਨੇ ਐਂ ਕਿਹਾ, ਫਲਾਣੇ ਨੇ ਐਂ ਕਿਹਾ। ਉਹ ਤੋਂ ਇਹ ਪਤਾ ਲੱਗਦਾ ਵੀ ਇਹਨੇ 100 ਕਿਤਾਬ ਪੜ੍ਹ ਕੇ ਲਿਖੇ, ਉਹ ਆਪ ਕਿੱਥੇ ਖੜਾ ਇਸ ਗੱਲ ਦਾ ਆਪਾਂ ਅਨੁਮਾਨ ਨਹੀਂ ਲਾ ਸਕਦੇ, ਕਿਉਂਕਿ ਉਹ ਤਾਂ ਰੈਫਰੈਂਸ ਇਕੱਠੇ ਕਰ ਰਿਹਾ। ਜਿਵੇਂ ਕੋਈ ਕੇਸ ਨੂੰ ਤਿਆਰ ਕਰਦਾ ਹੈ ਅਸਿਸਟੈਂਟ, ਜਾਂ ਕੋਈ ਜੱਜ ਸਮਅਪ ਕਰਦਾ ਸਾਰੇ ਕੇਸ ਨੂੰ, ਉਹ ਰੈਫਰੈਂਸ ਦਿੰਦਾ ਵੀ ਫਲਾਣੇ ਪੇਜ ਦੇ ਫਲਾਣੇ ਨੇ ਆਏ ਗੱਲ ਕਹੀ, ਫਲਾਣੇ ਨੇ ਆਏ ਕਹੀ, ਇਸ ਕਰਕੇ ਆ ਗੱਲ। ਤੀਸਰੇ ਉਹ ਹੋਇਆ ਕਰਦੇ ਨੇ ਜਿਹੜੇ ਆਪ ਰਸੀਏ ਹੁੰਦੇ ਨੇ ਅਤੇ ਰਸ ਦੇ ਮੰਡਲ ਵਿੱਚੋਂ ਬੋਲਿਆ ਕਰਦੇ ਨੇ, ਉਹਨਾਂ ਦੀ ਸੁਰਤ ਜੁੜੀ ਹੁੰਦੀ ਹੈ, ਦੂਸਰਿਆਂ ਦੀ ਸੁਰਤ ਜੋੜ ਦਿੰਦੇ ਨੇ। ਚੌਥੇ ਉਹ ਹੋਇਆ ਕਰਦੇ ਨੇ ਜਿਹੜੇ ਜਿਹਨਾਂ ਦੇ ਅੰਦਰ ਅੰਦਰ ਸਿਧਾਂਤ ਇਸ ਤਰ੍ਹਾਂ ਪ੍ਰਗਟ ਹੁੰਦਾ ਜਿਵੇਂ ਸੂਰਜ ਚੜ੍ਹੇ ਤੇ ਸਾਡੇ ਸਾਹਮਣੇ ਆਲਾ ਦੁਆਲਾ ਹੁੰਦਾ, ਉਹ ਉੱਥੋਂ ਦੇਖ ਦੇਖ ਕੇ ਬੋਲੀ ਜਾਂਦੇ ਨੇ, ਕਿਉਂਕਿ ਸਿਧਾਂਤ ਪ੍ਰਗਟ ਹੋ ਚੁੱਕਿਆ ਹੁੰਦਾ ਉਹਨਾਂ ਦੇ ਅੰਦਰ, ਉਹ ਸਹਿਜ ਵਿੱਚੋਂ ਬੋਲਦੇ ਨੇ, ਕੁਛ ਸੁਣਾਉਣਾ ਨਹੀਂ ਚਾਹੁੰਦੇ ਕਿਸੇ ਨੂੰ ਵੀ, ਆਟੋਮੈਟਿਕ ਅੰਦਰੋਂ ਚੀਜ਼ਾਂ ਆਈ ਜਾਂਦੀਆਂ। ਸੋ ਇਹ ਦੋਏ ਸਤਸੰਗ ਦਾ ਕਰਨ ਦਾ ਤਰੀਕਾ ਅਤੇ ਸਤਸੰਗ ਜਿਹੜਾ ਕਰ ਰਿਹਾ ਹੈ ਉਹਨਾਂ ਦਾ ਤਰੀਕਾ, ਜਦੋਂ ਇਹ ਉੱਤਮ ਪਦ ਦੇ ਵਿੱਚ ਕੀਤਾ ਜਾਵੇ ਤਾਂ ਇਹਦਾ ਫਲ ਬੇਅੰਤ ਹੁੰਦਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਇਹ ਜੀਵ ਦਾ ਉਧਾਰ ਕਰ ਦਿੰਦੀਆਂ। ਵੱਡੇ ਤੋਂ ਵੱਡਾ ਤਪ ਜਿਹੜਾ ਹੈ ਉਹ ਜੀਵ ਦਾ ਉਧਾਰ ਨਹੀਂ ਕਰ ਸਕਦਾ, ਚਾਹੇ ਹਜ਼ਾਰਾਂ ਸਾਲ ਕੀਤਾ ਹੋਵੇ ਚਾਹੇ 50,000 ਸਾਲ ਕਰਿਆ ਹੋਵੇ, ਨਹੀਂ ਕਰਦਾ, ਕਿਉਂਕਿ ਉਹਦੇ ਵਿੱਚ ਕਲੀਅਰ ਨਹੀਂ ਹੁੰਦਾ ਆਦਮੀ, ਇਹ ਬਾਤ ਦਾ ਨਿਰਣਾ ਹੋ ਚੁੱਕਿਆ। ਦੂਸਰਾ, ਜਿੱਥੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਅਨੁਭਵੀ ਮਹਾਂਪੁਰਸ਼ ਸਤਸੰਗ ਕਰਦਾ ਹੈ ਤਾਂ ਉਹਦੇ ਮੁੱਖ ਤੋਂ ਬਚਨ ਨਿਕਲਦੇ ਨੇ ਜਿਹੜੇ ਜਗਿਆਸੂਆਂ ਦੇ ਭਲੇ ਵਾਸਤੇ ਉਹਨਾਂ ਦੀ ਪ੍ਰਲਬਧ ਅਨੁਸਾਰ ਸਹਿਜ ਵਿੱਚ ਹੁੰਦੇ ਨੇ, ਉਹ ਸਹਿਜ ਦੇ ਪ੍ਰਵਾਹ ਦੇ ਮੁਤਾਬਕ ਚੱਲਦੇ ਨੇ। ਐਸਾ ਜੋ ਸਤਸੰਗ ਹੁੰਦਾ ਉਹ ਕਾਇਆ ਗਲਪ ਕਰ ਦਿੰਦਾ ਹੈ, ਚਾਹੇ ਕਿੱਡਾ ਹੀ ਬੜਾ ਪਾਪੀ ਕਿਉਂ ਨਾ ਹੋਵੇ, ਉਹ ਵੀ ਸੰਗਤ ਵਿੱਚ ਆ ਜਾਏ ਉਹਦਾ ਵੀ ਉਧਾਰ ਹੋ ਜਾਇਆ ਕਰ। ਵਾਲਮੀਕ ਨੂੰ ਜਦ ਮਹਾਂਪੁਰਸ਼ ਮਿਲੇ ਨੇ, ਕੋਈ ਲੰਮੀ ਚੌੜੀ ਬਾਤ ਨਹੀਂ ਹੋਈ, ਉਹ ਪਹਾੜਾ ਚੱਕੀ ਖੜਾ ਉਹਨਾਂ ਨੂੰ ਮਾਰਨ ਵਾਸਤੇ, ਜ਼ੋਰ ਜ਼ਬਰ ਨਾਲ ਕਹਿ ਰਿਹਾ ਹੈ ਕਿ ਲਾਈਨ 'ਚ ਖੜੇ ਹੋ ਜਾਓ, ਮੈਂ ਨੱਠਣ ਨਹੀਂ ਦੇਣਾ ਤੁਹਾਨੂੰ ਕਿਸੇ ਨੂੰ। ਉਹਦੇ ਨਾਲ ਸਹਿਜ 'ਚ ਵਿਚਾਰ ਕਰਦੇ ਹਾਂ ਵੀ ਤੂੰ ਮਾਰਦਾ ਕਿਹੜੀ ਗੱਲ ਕਰਕੇ ਹੈ, ਸਾਨੂੰ ਸਮਝਾਤਾ ਸਹੀ, ਮਨੁੱਖ ਜਨਮ ਤਾਂ ਬੜੀ ਮੁਸ਼ਕਲ ਨਾਲ ਮਿਲਦਾ ਅਤੇ ਤੈਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਆਦਮੀ ਦਾ ਜਿਹੜਾ ਕਰਮ ਹੈ ਉਹਦਾ ਪ੍ਰਤੀਕਰਮ ਜ਼ਰੂਰ ਹੁੰਦਾ, ਚੰਗੇ ਕਰਮ ਕਰੇ ਚੰਗਾ ਪ੍ਰਤੀਕਰਮ ਹੁੰਦਾ, ਮਾੜਾ ਮਾੜੇ ਕਰੇ ਮਾੜਾ ਹੁੰਦਾ। ਥੋੜ੍ਹੇ ਜਿਹੇ ਵਚਨ ਮਹਾਂਪੁਰਸ਼ਾਂ ਨੇ ਕੀਤੇ ਨੇ, ਘਰ ਵਿੱਚ ਭੇਜ ਦਿੱਤਾ ਵੀ ਜਾ ਜੇ ਇਹਨਾਂ ਦੇ ਵਾਸਤੇ ਤੂੰ ਬੰਦਿਆਂ ਨੂੰ ਮਾਰਦਾ ਲੁੱਟਦਾ, ਉਹਨਾਂ 'ਤੇ ਪੁੱਛਦਾ ਆ ਵੀ ਤੇਰੀ ਸਹਾਇਤਾ ਵੀ ਕਰਨਗੇ ਜੇ ਤੇਰੇ 'ਤੇ ਬਿਪਤਾ ਪੈ ਜੇ। ਘਰ ਵਿੱਚ ਪੁੱਛਣ ਘੱਲਿਆ, ਅੰਤ ਕਾਲ ਹੈ, ਕੋਈ ਅਸਾੜਾ ਪੁੱਛ ਗਿਆ, ਕੋੜ ਮੜਾ ਚੌਲ ਖੰਨੀਆਂ, ਗੱਲਾਂ ਮੂੰਹ ਦੀਆਂ ਬਹੁਤ ਮਾਰਦੇ ਨੇ ਸਾਰਾ ਕੋੜਵਾ, ਲੇਕਿਨ ਕਹਿੰਦੇ ਅੰਤ ਵੇਲੇ ਨਹੀਂ ਅਸੀਂ ਸਹਾਇਤਾ ਕਰ ਸਕਦੇ, ਇਹ ਤਾਂ ਤੇਰੇ ਕਰਮਾਂ ਨੇ ਕਰਨਾ। ਸਾਰਾ ਹੀ ਥੋੜ੍ਹਾ ਜਿਹਾ ਟਾਈਮ ਲੱਗਿਆ, ਬਹੁਤੀ ਸੰਗਤ ਨਹੀਂ ਹੋਈ, ਉਸ ਵੇਲੇ ਇੱਕ ਡੂੰਘਾ ਘਾਹ ਪੈ ਗਿਆ ਵੀ ਜਿਹਨਾਂ ਵਾਸਤੇ ਮੈਂ ਇਹੋ ਜਿਹੇ ਮਾੜੇ ਕਰਮ ਕਰਦਾ ਉਹ ਤਾਂ ਮੇਰਾ ਸਾਥ ਹੀ ਨਹੀਂ ਦਿੰਦੇ। ਉਸੇ ਵੇਲੇ ਪਰਿਵਰਤਨ ਆ ਗਿਆ ਜ਼ਿੰਦਗੀ 'ਚ, ਇੱਕ ਮਹਾਨ ਰਿਸ਼ੀ ਦੇ ਤੌਰ 'ਤੇ ਪ੍ਰਗਟ ਹੋਇਆ ਜਿਸਨੇ ਐਸਾ ਲਿਖਿਆ ਹੋਇਆ ਪੁਸਤਕਾਂ ਦੇ ਅੰਦਰ। ਉਹ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਲਿਖਾਰੀ ਨੇ, ਔਰ ਜਿੰਨਾ ਯੂਨੀਵਰਸਿਟੀ 'ਚ ਕਿਤਾਬਾਂ ਪਈਆਂ ਜਿਹੜੀਆਂ ਸਾਇੰਸ ਦੇ ਬੇਸ 'ਤੇ ਲਿਖੀਆਂ ਗਈਆਂ, ਉਹਨਾਂ ਦੇ ਵਿੱਚ ਆਉਂਦਾ ਕਿ ਦੁਨੀਆ ਸਿਰਫ 6,000 ਸਾਲ ਤੋਂ ਆਦਮੀ ਆਇਆ, ਲੇਕਿਨ ਪੈਰਾਮਿਡ ਜਿਹੜੇ ਨੇ ਉਹਨਾਂ ਦੀ ਉਮਰ 10,000 ਸਾਲ ਦੀ ਹੈ। ਐਸੀਆਂ ਚੀਜ਼ਾਂ ਨਿਕਲਦੀਆਂ ਜਿਨ੍ਹਾਂ ਦੀ ਉਮਰ ਬਹੁਤ ਬਹੁਤ ਸਾਲਾਂ ਦੀ ਹੈ, ਅਤੇ ਅਸੀਂ ਅਨੁਮਾਨ ਲਾਉਂਦੇ ਹਾਂ ਮਸ਼ੀਨਾਂ ਦੇ ਨਾਲ ਵੀ ਇਹਦੀ ਉਮਰ ਕਿੰਨੀ ਹੋ ਸਕਦੀ ਹੈ। ਸੋ ਉਹ ਇਹ ਕਹਿੰਦੇ ਨੇ ਵੀ ਥੋੜ੍ਹਾ ਚਿਰੇ ਹੋਇਆ, ਲੇਕਿਨ ਜੋ ਸਾਡੀ ਸੰਸਕ੍ਰਿਤੀ ਹੈ ਭਾਰਤ ਵਰਸ਼ ਦੀ, ਅਸੀਂ ਇਸ ਗੱਲ 'ਚ ਨਹੀਂ ਪੈਂਦੇ ਵੀ ਕਿੰਨਾ ਚਿਰ ਹੋਇਆ। ਮਹਾਰਾਜ ਕਹਿੰਦੇ ਇਹਨੂੰ ਕੋਈ ਜਾਣ ਨਹੀਂ ਸਕਦਾ, ਫਿਤਵਾਰ ਨਾ ਜੋ ਵੀ ਜਾਣੇ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਰਜੀ ਕੋ ਸਾਜੇ ਆਪੇ ਜਾਣੇ ਸੋ, ਵਾਹਿਗੁਰੂ ਇਹ ਜਾਣਦਾ ਆਪਣੀ ਖੇਲ ਨੂੰ। ਪਰ ਕਿਉਂਕਿ ਇਹ ਸੀਨੇ ਵਸੀਨੇ ਗੱਲਾਂ ਚੱਲੀਆਂ ਆਉਂਦੀ ਹੈ, ਅਤੇ ਉਹਨਾਂ ਦਿਨਾਂ ਦਾ ਜਿਹੜਾ ਗਿਆਨ ਹੈ ਉਹ ਸਾਡੇ ਇਸ ਜ਼ਮਾਨੇ 'ਚ ਸਮਝ 'ਚ ਨਹੀਂ ਆਉਂਦਾ। ਅਸੀਂ ਤਾਂ ਕਹਿੰਦੇ ਅਸੀਂ ਬਹੁਤ ਫਾਰਵਰਡ ਹੋ ਗਏ ਬਹੁਤ ਸਾਰੀਆਂ ਚੀਜ਼ਾਂ 'ਚ, ਅਸੀਂ ਮਕਾਨ ਬਣਾ ਲਏ, ਵੱਡੇ ਵੱਡੇ ਕੋਠੀਆਂ ਬਣਾ ਲਈਆਂ, ਸੰਗੇ ਮਰਮਰ ਲਾ ਲਿਆ, ਸੁੱਖ ਵਧਾ ਲਏ, ਅਤੇ ਉਹਦੇ ਨਾਲ ਅਸੀਂ ਬਹੁਤ ਕੁਛ ਕਰ ਲਿਆ, ਲੇਕਿਨ ਅਸੀਂ ਜਿੰਨਾ ਜਿੰਨਾ ਵੱਧਦੇ ਜਾਂਦੇ ਹਾਂ ਉਨਾ ਉਨਾ ਥੱਲੇ ਆਉਂਦੇ ਜਾਂਦੇ ਹਾਂ, ਬਿਮਾਰੀਆਂ ਦੀ ਖੋਜ ਹੁੰਦੀ ਜਾਂਦੀ ਹੈ, ਨਵੀਆਂ ਹੋਰ ਆ ਜਾਂਦੀਆਂ, ਪਰੇਸ਼ਾਨ ਹੁੰਦੇ ਨੇ ਡਾਕਟਰ ਵੀ ਕੈਂਸਰ ਦਾ ਇਲਾਜ ਨਹੀਂ ਹੈ, ਏਡਸ ਦਾ ਕੋਈ ਇਲਾਜ ਨਹੀਂ, ਲੱਖਾਂ ਬੰਦੇ ਕਰੋੜਾਂ ਬੰਦਿਆਂ ਦੇ ਕਰੋੜਾਂ ਬੰਦੇ ਇਹਨਾਂ ਬਿਮਾਰੀਆਂ ਦੇ ਰੋਗਾਂ ਦੇ ਵਿੱਚ ਪਏ ਹੋਏ ਨੇ। ਆਦਮੀ ਅਸ਼ਾਂਤ ਹੁੰਦਾ ਤੁਰਿਆ ਜਾ ਰਿਹਾ, ਸ਼ਾਂਤੀ ਨਹੀਂ ਰਹੀ। ਜਿਹੜਾ ਬੰਦਾ ਸ਼ਾਂਤ ਸੀ ਉਹਦੀਆਂ ਲੋੜਾਂ ਘੱਟ ਸੀਗੀਆਂ ਅਤੇ ਵੱਡੀਆਂ ਉਮਰਾਂ ਸੀ। ਅਤੇ ਮਹਾਰਾਜ ਕਹਿੰਦੇ ਉਹ ਵੱਡੀਆਂ ਉਮਰਾਂ ਵਾਲੇ ਕੀ ਕਰਦੇ ਸੀ, ਮਾਰਕੰਡੇ ਦੇ ਕੋ ਅਧਿਕਾਈ ਜਿਨ ਤਿੰਨ ਧਰਮ ਮੁੰਡ ਬੁਲਾਏ, ਕਹਿੰਦੇ ਛੱਪਰਾਂ 'ਚ ਰਹਿ ਲੈਂਦੇ ਸੀ, ਬਹੁਤਾ ਪਸਾਰਾ ਨਹੀਂ ਸੀ ਕਰਦੇ ਕਿਉਂਕਿ ਅੰਦਰ ਸ਼ਾਂਤੀ ਉਹ ਸ਼ਾਂਤੀ ਸੀ। ਅਸੀਂ ਸੰਗੇ ਮਰਮਰ ਦੀਆਂ ਬਿਲਡਿੰਗਾਂ ਬਣਾਉਂਦੇ ਹਾਂ, ਅੰਦਰ ਜਲਿਆ ਪਿਆ, ਪੁੱਜਿਆ ਪਿਆ, ਪਤਾ ਨਹੀਂ ਹੈ ਸਾਨੂੰ ਇਸ ਚੀਜ਼ ਦਾ। ਇਹਨਾਂ ਗੱਲਾਂ 'ਚ ਤਾਂ ਅਸੀਂ ਤਰੱਕੀ ਕਰ ਲਈ, ਦੇਖੋ ਸਾਇੰਸ 'ਚ ਕਰ ਲਈ, ਇਹ ਵੀ ਗਲਤ ਹੈ। ਉਸ ਵੇਲੇ ਦਾ ਜਿਹੜਾ ਮਨੁੱਖ ਸੀ ਉਹ ਇੱਕ ਥਾਂ 'ਤੇ ਬੈਠਾ ਹੀ ਹਜ਼ਾਰਾਂ ਮੀਲਾਂ 'ਤੇ ਦੇਖ ਸਕਦਾ ਸੀ, ਹਜ਼ਾਰਾਂ ਮੀਲਾਂ ਦੀ ਗੱਲ ਸੁਣ ਲੈਂਦਾ ਸੀ। ਇੱਥੇ ਤੱਕ ਸੀ ਕਿ ਉਹ ਪਸ਼ੂਆਂ ਪੰਛੀਆਂ ਦੀ ਵੀ ਗੱਲਾਂ ਸੁਣ ਲੈਂਦਾ ਸੀ, ਆਪਣੀਆਂ ਉਹਨੂੰ ਕਨਵੇ ਕਰ ਦਿੰਦਾ ਸੀ। ਉਹਨਾਂ ਇਤਿਹਾਸਾਂ ਦੇ ਅੰਦਰ ਐਸੇ ਜ਼ਿਕਰ ਆਉਂਦੇ ਨੇ। ਉਹ ਪੁੱਛ ਲੈਂਦੇ ਸੀ, ਸ਼੍ਰੀ ਰਾਮ ਚੰਦਰ ਜੀ ਜਦੋਂ ਸੀਤਾ ਜੀ ਦੀ ਤਲਾਸ਼ ਕਰਦੇ ਨੇ, ਇੱਕ ਪੰਛੀ ਹੈ ਜਿਹਦਾ ਨਾਂ ਜਟਾਣੂ, ਉਹਨੂੰ ਪੁੱਛ ਰਹੇ ਨੇ ਵੀ ਤੈਂ ਦੇਖਿਆ ਹੋਣਾ, ਉਹ ਦੱਸ ਰਿਹਾ ਵੀ ਇਸ ਤਰ੍ਹਾਂ ਦਾ ਬੰਦਾ ਲਗਾ ਰਿਹਾ। ਉਹ ਲੈਂਗੁਏਜ ਕਿਹੜੀ ਸੀ? ਅੱਜ ਕੱਲ੍ਹ ਅਸੀਂ ਇਹਨੂੰ ਟੈਲੀਪੈਥੀ ਕਹਿੰਦੇ ਹਾਂ, ਕਿਉਂਕਿ ਬਾਣੀ ਦੇ ਚਾਰ ਰੂਪ ਹੁੰਦੇ ਨੇ, ਵੈਖਰੀ ਬਾਣੀ ਹੈ, ਮੱਧਮ ਹੈ, ਬਸੰਤੀ ਹੈ, ਪਰਾ ਬਾਣੀ ਹੈ। ਬਸੰਤੀ ਅਤੇ ਪਰਾ ਬਾਣੀ ਨੂੰ ਟੈਲੀਪੈਥੀ ਕਹਿੰਦੇ ਨੇ। ਉਹ ਕਨਵੇ ਕਰ ਸਕਦੇ ਸੀ, ਦੂਰ ਦੀਆਂ ਗੱਲਾਂ ਦੇਖ ਸਕਦੇ ਸੀ, ਬੜੀਆਂ ਸ਼ਕਤੀਆਂ ਸੀ, ਬਗੈਰ ਇੰਜਣ ਤੋਂ, ਬਗੈਰ ਕਿਸੇ ਚੀਜ਼ ਤੋਂ ਹਵਾ 'ਚ ਉਡਾਰੀਆਂ ਮਾਰ ਸਕਦੇ, ਬਗੈਰ ਕਿਸੇ ਗੱਲ ਤੋਂ ਸ਼ਕਲਾਂ ਬਦਲ ਲੈਂਦੇ ਸੀ। ਗੁਰੂ ਨਾਨਕ ਪਾਤਸ਼ਾਹ ਜੇ ਥੋੜ੍ਹਾ ਜਿਹਾ ਟਾਈਮ ਹੋਇਆ ਉਹਨਾਂ ਨੂੰ, ਉਸ ਵੇਲੇ ਤੱਕ ਵੀ ਜਦੋਂ ਅਚਲ ਬਟਾਲੇ ਸਿੱਧਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਚਰਚਾ ਹੋਈ ਹੈ, ਭਾਈ ਗੁਰਦਾਸ ਜੀ ਲਿਖਦੇ ਹਾਂ ਕਿ ਉਹਨਾਂ ਨੇ ਸ਼ੇਰਾਂ ਦੇ ਰੂਪ ਧਾਰਨ ਕਰ ਲਏ, ਕੋਈ ਵੱਡੇ ਅਜਦਹਾ ਦਾ ਰੂਪ ਧਾਰਨ ਕਰ ਗਿਆ। ਇਹ ਸਾਇੰਸ ਸੀ, ਕੋਈ ਐਡਵਾਂਸਡ ਸਾਇੰਸ ਸੀ ਜਿਹਦਾ ਜਿਹੜੀ ਸਾਡੇ ਹੱਥੋਂ ਨਿਕਲ ਚੁੱਕੀ ਹੈ। ਸੋ ਉਸ ਵੇਲੇ ਦੇ ਮਨੁੱਖ ਨੂੰ ਇਹ ਕਹਿਣਾ ਵੀ ਉਹਨੂੰ ਨਹੀਂ ਸੀ ਕੁਛ ਪਤਾ, ਇਹ ਬਿਲਕੁਲ ਗਲਤ ਬਾਤ ਆ। ਉਸ ਵੇਲੇ ਦਾ ਮਨੁੱਖ ਪੂਰੀ ਤਰ੍ਹਾਂ ਦੇ ਨਾਲ ਜਾਣਦਾ ਸੀ ਵੀ ਇਹ ਸ੍ਰਿਸ਼ਟੀ ਦੇ ਸਾਰੇ ਪ੍ਰਬੰਧ ਨੂੰ ਚਲਾਉਣ ਵਾਲਾ ਹੈ, ਇਹਦੇ ਪਿੱਛੇ ਵਾਹਿਗੁਰੂ ਦੀ ਜੋਤ, ਪੂਰਨ ਸ਼ਕਤੀਮਾਨ, ਕੋਟ ਬ੍ਰਹਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਸਾਰਿਆਂ ਦਾ ਦਾਤਾ ਹੈ, ਪ੍ਰਤਪਾਲਾ ਹੈ, ਨਿਤ ਸਾਰ ਸੰਭਾਲ ਹੈ, ਸਾਰਿਆਂ ਦੀ ਪਿਤਰਪਾਲਣਾ ਕਰਦਾ ਸੀ ਅਤੇ ਸਾਰਿਆਂ ਦੀ ਸਾਰ ਸੰਭਾਲਦਾ ਸੀ। ਅੱਜ ਦੇ ਸਾਇੰਸਦਾਨ ਨੂੰ ਬਿਲਕੁਲ ਇਸ ਗੱਲ ਦਾ ਗਿਆਨ ਨਹੀਂ ਹੈ। ਸੋ ਇਹਦਾ ਜਦੋਂ ਅਸੀਂ ਇਸ ਲੈਵਲ ਨਾਲ ਮਾਪ ਕਰਦੇ ਹਾਂ, ਮੇਜ਼ਰਮੈਂਟ ਕਰਦੇ ਹਾਂ, ਤਾਂ ਪਤਾ ਲੱਗਦਾ ਵੀ ਅੱਜ ਦਾ ਮਨੁੱਖ ਤਾਂ ਜੰਗਲੀ ਹੋ ਗਿਆ। ਪਹਿਲਾ ਮਨੁੱਖ ਜਿਹੜਾ ਸੀ ਉਹ ਫਰਿਸ਼ਤਾ ਸੀ, ਦੇਵਤਾ ਸੀ। ਸੋ ਉਹਦੇ ਹਿਸਾਬ ਨਾਲ ਇਹ ਦੱਸਦੇ ਨੇ ਕਿ ਵਾਲਮੀਕ ਜੀ ਨੇ 10,000 ਸਾਲ ਪਹਿਲਾਂ ਸ਼੍ਰੀ ਰਾਮ ਚੰਦਰ ਜੀ ਦੇ ਹੋਣ ਤੋਂ ਰਮਾਇਣ ਲਿਖ ਦਿੱਤੀ ਸੀ, ਅਤੇ ਜਿਸ ਵਕਤ ਸ਼੍ਰੀ ਰਾਮ ਚੰਦਰ ਜੀ ਦੇ ਬੱਚੇ ਲਵ ਅਤੇ ਕਸ਼ੂ ਅੰਮ੍ਰਿਤਸਰ ਦੇ ਕੋਲ ਉਹਦੇ ਆਸ਼ਰਮ 'ਚ ਰਹੇ, ਤਾਂ ਉਹਨੇ ਸਾਰੀ ਰਮਾਇਣ ਜਵਾਨੀ ਯਾਦ ਕਰਾਤੀ ਸੀ। ਉਹ ਜਦ ਛੋਟੇ ਛੋਟੇ ਸੀ, 8-10 ਸਾਲ ਦੇ, ਉਸ ਵੇਲੇ ਉਹਨਾਂ ਨੇ ਇੱਕ ਵਾਰੀ ਭੇਜ ਤੇ ਰਾਮ ਚੰਦਰ ਜੀ ਦੇ ਦਰਬਾਰ 'ਚ, ਅਤੇ ਉੱਥੇ ਉਹਨਾਂ ਨੇ ਰਮਾਇਣ ਪੜ੍ਹ ਕੇ ਸੁਣਾਈ, ਉਹੀ ਰਮਾਇਣ ਜੋ ਵਾਲਮੀਕ ਨੇ ਲਿਖੀ ਹੋਈ ਸੀ। ਸੋ ਇਸ ਤਰ੍ਹਾਂ ਦਾ ਉਹ ਪ੍ਰਭਾਵ ਹੋ ਗਿਆ। ਹੋਇਆ ਕਾਹਦੇ? ਮਹਾਰਾਜ ਕਹਿੰਦੇ ਵਾਲਮੀਕ ਹੋਇਆ ਸਾਧੂ ਸੰਗ, ਉਹਨੂੰ ਸਾਧੂ ਦੀ ਸੰਗਤ ਹੋਈ। ਮੈਲ ਖੋਈ ਕੋਟ ਅੱਗ ਹਰੇ, ਨਿਰਮਲ ਪਏ ਚੀਤਾ, ਸਾਧੂ ਦੀ ਸੰਗਤ ਨਾਲ ਕੀ ਹੋਇਆ? ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਐ ਮਾਈ ਡੀਅਰ ਫਰੈਂਡ, ਲਿਸਨ ਮੀ, ਤੁਹਾਨੂੰ ਦੱਸੀਏ ਕਿ ਮਹਿਮਾ ਕਿੰਨੀ ਹੈ। ਕਹਿੰਦੇ ਮੈਲ ਖੋਈ ਗਈ ਜਨਮਾਂ ਜਨਮਾਂਤਰਾਂ ਦੀ, ਅਤੇ ਚਿੱਤ ਨਿਰਮਲ ਹੋ ਗਿਆ। ਜਦੋਂ ਨਿਰਮਲ ਹੋ ਜਾਂਦਾ ਚਿੱਤ, ਫਿਰ ਉਹ ਟਾਈਮ ਐਂਡ ਸਪੇਸ ਤੋਂ ਬਿਓਂਡ ਦੇਖਣ ਦੀ ਸ਼ਕਤੀ ਰੱਖਦਾ। ਫਿਰ ਟਾਈਮ ਐਂਡ ਸਪੇਸ ਉਹਨੂੰ ਲਿਮਿਟ 'ਚ ਨਹੀਂ ਲਿਆ ਸਕਦੇ। ਟਾਈਮ ਐਂਡ ਸਪੇਸ ਉਨਾ ਹੀ ਦੇ ਰਿਹਾ ਹੈ ਜਿੰਨੀ ਦੇਰ ਤੱਕ ਇਹ ਟਾਈਮ ਐਂਡ ਸਪੇਸ 'ਚ ਵੱਸਦਾ। ਜਦੋਂ ਇਹ ਤੋਂ ਉੱਚਾ ਹੋ ਜਾਂਦਾ, ਫਿਰ ਇਹਦੀ ਲਿਮਿਟ ਤੋਂ ਉੱਚਾ ਹੋ ਕੇ ਉਹਨੂੰ ਭੂਤ, ਭਵਿੱਖ, ਵਰਤਮਾਨ, ਜਿਹੜੀਆਂ ਲੰਘ ਚੁੱਕੀਆਂ ਉਹ ਸਾਰੀਆਂ ਗੱਲਾਂ, ਜਿਹੜੀਆਂ ਆਉਣੀਆਂ ਨੇ ਉਹ ਸਾਰੀਆਂ, ਜਿਹੜੀਆਂ ਹੋ ਰਹੀਆਂ ਉਹਨੇ ਸਾਰਿਆਂ ਨੂੰ ਤ੍ਰਿਕਾਲਦਰਸ਼ੀ ਕਹਿੰਦੇ ਨੇ। ਤਿੰਨ ਕਾਲਾਂ ਦੇ ਵਿੱਚ ਜਿਹੜਾ ਝਾਕ ਸਕੇ ਉਹ ਤ੍ਰਿਕਾਲਦਰਸ਼ੀ ਹੁੰਦਾ। ਸੋ ਐਸੇ ਮਹਾਤਮਾ ਹੋ ਚੁੱਕੇ ਨੇ, ਉਹਨਾਂ ਦੀ ਸੰਗਤ ਦੇ ਨਾਲ ਇੱਕ ਐਸਾ ਪ੍ਰੇਮੀ ਜਿਸ ਦੇ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਵੀ ਇਹ ਬੰਦੇ ਮਾਰਨ ਵਾਲਾ ਬਾਟਾ ਮਾਰਸ ਮਾਰਦਾ ਬੈਠਾ ਵਾਲਮੀਕ ਬਟਵਾਰਾ ਬੰਦਿਆਂ ਨੂੰ ਮਾਰੀ ਜਾਂਦਾ ਅਤੇ ਫਿਰ ਉਹ ਕਿੱਡਾ ਬੜਾ ਰਿਸ਼ੀ ਹੋ ਸਕਦਾ। ਇਹਦੀ ਮਹਿਮਾ ਹੈ ਸੰਗਤ ਦੀ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਪੜ੍ਹੋ।
ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਦੇ ਸੰਗ
ਸਾਰ ਸਾਰੀਆਂ ਮੈਲਾਂ ਬੇਅੰਤ ਕਿਸਮ ਦੀ ਮੈਲ ਲੱਗ ਰਹੀ ਹੈ ਸਾਨੂੰ ਹਰ ਸਵਾਸ ਦੇ ਨਾਲ, ਇਹ ਸਾਰੀ ਖਤਮ ਹੋ ਜਾਂਦੀ ਹੈ ਅਤੇ ਚਿੱਤ ਨਿਰਮਲ ਹੋ ਜਾਂਦਾ। ਜਦੋਂ ਚਿੱਤ ਨਿਰਮਲ ਹੋ ਜਾਂਦਾ ਹੈ ਫਿਰ ਵਾਹਿਗੁਰੂ ਦੇ ਵਿੱਚ ਅਤੇ ਉਹਦੇ 'ਚ ਕੋਈ ਫਰਕ ਨਹੀਂ ਰਹਿੰਦਾ, ਕਿਉਂਕਿ ਉਹ ਵੀ ਨਿਰਮਲ ਹੈ। ਇਹ ਜਦ ਨਿਰਮਲ ਹੋ ਜਾਵੇ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੁਣ ਪਿਆਰ ਰੱਬ ਇਹਦੇ ਨਾਲ ਕਰਦਾ, ਪਹਿਲਾਂ ਇਹ ਰਾਮ ਰਾਮ ਕਰਦਾ ਸੀ, ਹੁਣ ਰਾਮ ਜਿਹੜਾ ਉਹ ਕਬੀਰ ਕਬੀਰ ਕਰਦਾ। ਸੋ ਐਸੀ ਮਹਿਮਾ ਸਾਧੂ ਦੀ ਸੰਗਤ ਹੀ ਹੈ। ਮਾੜੇ ਤੇ ਮਾੜੇ ਬੰਦੇ ਦਾ ਵੀ ਆਧਾਰ ਹੋ ਜਾਂਦਾ ਜੇ ਵਿਧੀ ਪੂਰਵਕ ਸੰਗਤ ਕੋਈ ਕਰੇ, ਲਗਨ ਹੋਵੇ, ਅੰਦਰ ਸ਼ੌਕ ਹੋਵੇ, ਸ਼ੌਕ ਦੇ ਨਾਲ, ਨਿਰਮਾਨਤਾ ਦੇ ਨਾਲ, ਸ਼ਰਧਾ ਦੇ ਨਾਲ ਜੇ ਸੰਗਤ ਵਿੱਚ ਆਉਂਦਾ ਤਾਂ ਉਹ ਪਰਮ ਪਦ ਦੀ ਪ੍ਰਾਪਤੀ ਕਰ ਸਕਦਾ। ਇੱਕੋ ਹੀ ਜਨਮ 'ਚ, ਬਹੁਤੇ ਜਨਮ ਨਹੀਂ ਉਹਨੂੰ ਧਾਰਨੇ ਪੈਂਦੇ, ਇੱਕੋ ਜਨਮ ਬਹੁਤ ਹੁੰਦਾ। ਥੋੜ੍ਹੇ ਦਿਨ ਹੋਣ, ਥੋੜ੍ਹੇ ਦਿਨਾਂ 'ਚ ਵੀ ਹੋ ਸਕਦਾ, ਇਹਦੀ ਕੋਈ ਐਸੀ ਮੁਸ਼ਕਲ ਬਾਤ ਨਹੀਂ ਹੈ। ਇਹਦੀ ਸ਼ਰਧਾ ਅਤੇ ਲਗਨ ਦੇ ਉੱਤੇ ਸਾਰੀ ਗੱਲ ਬੇਸ ਕਰਦੀ। ਇੱਕ ਪ੍ਰੇਮੀ ਜਿਸਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਜੋ ਬਾਅਦ ਵਿੱਚ ਬੜੇ ਚੰਗੇ ਭਗਤ ਹੋ ਗਏ, ਉਹਨਾਂ ਉਹ ਹੈਦਰਾਬਾਦ ਸਿੰਧ ਵਿੱਚ ਰਹਿਣ ਵਾਲੇ, ਸੇਵਾਨ ਇੱਕ ਪਿੰਡ ਸੀਗਾ, ਕੋਈ ਚੰਗਾ ਨਾ ਬਹੁਤਾ ਬੜਾ ਸ਼ਹਿਰ ਸੀ ਨਾ ਛੋਟਾ ਸੀ। ਉੱਥੇ ਇੱਕ ਕਸਾਈਆਂ ਦੇ ਘਰ ਬੱਚਾ ਪੈਦਾ ਹੁੰਦਾ। ਕਸਾਈਆਂ ਦਾ ਕੰਮ ਕੀ ਹੁੰਦਾ? ਜਾਨਵਰ ਮਾਰਨੇ, ਬੇਕਿਰਕ ਹੋ ਕੇ ਮਾਰਨੇ। ਜਾਨਵਰ ਰੋਈ ਜਾਵੇ, ਨੱਠੀ ਜਾਵੇ, ਕੁਛ ਕਰੀ ਜਾਏ, ਉਹਨਾਂ ਨੇ ਵੱਢੇ ਦੇਣਾ। ਵੱਢ ਵੱਢ ਕੇ ਉਹਨਾਂ ਦੇ ਚਿੱਤ ਪੱਥਰਾਂ ਵਰਗੇ ਹੋ ਜਾਂਦੇ, ਰਹਿਮ ਹਟ ਜਾਂਦਾ, ਫਿਰ ਅੰਦਰਲੀ ਆਵਾਜ਼ ਬਿਲਕੁਲ ਖਤਮ ਹੋ ਜਾਂਦੀ। ਕੋਈ ਵੀ ਬੰਦਾ ਪਾਪ ਕਰੇ, ਕਿਸੇ ਕਿਸਮ ਦਾ ਵੀ ਕਰੇ, ਬੰਦਿਆਂ ਨੂੰ ਮਾਰਨ ਦਾ ਪਾਪ ਕਰੇ, ਥੋੜ੍ਹੀ ਦੇਰ ਤੋਂ ਪਹਿਲਾਂ ਉਹਦੇ ਮਨ ਵਿੱਚ ਆਏਗਾ ਵੀ ਮੈਂ ਮਾੜਾ ਕਰਿਆ, ਵੀ ਇਹ ਜਿਹੜਾ ਬੰਦਾ ਮੈਂ ਮਾਰਦਾ ਇਹਦੇ ਵੀ ਕੋਈ ਡਿਪੈਂਡੈਂਟ ਹੋਣੇ ਹੈ, ਕੋਈ ਬੱਚੇ ਹੋਣੇ ਹੈ, ਕੋਈ ਭੈਣ ਹੋਣੀ ਹੈ, ਕੋਈ ਮਾਂ ਬਾਪ ਹੋਣਾ, ਕੋਈ ਕਿਸੇ ਇਕੱਲਾ ਹੀ ਕਿਸੇ ਪਰਿਵਾਰ ਦਾ ਇਕੱਲਾ ਹੀ ਹੋਣਾ। ਇਹ ਚਿਰਾਗ ਮੈਂ ਬੁਝਾ ਦਿੱਤਾ, ਮਾੜਾ ਕੰਮ ਕਰਿਆ, ਛੋਟੇ ਬੱਚੇ ਨੇ ਉਹ ਕਿਵੇਂ ਪੜ੍ਹਨਗੇ। ਇਹ ਤਾਂ ਵੀ ਜਿਹੜਾ ਰਹਿਮ ਦਿਲ ਬੰਦਾ ਹੈ ਉਹ ਪਸ਼ੂਆਂ ਦੇ ਬਾਰੇ ਵੀ ਸੋਚਦਾ ਵੀ ਇਹ ਹਰਨੀ ਆਈ ਹੈ, ਬਾਹਰ ਚੁਗਣ ਵਾਸਤੇ ਆਈ ਹੈ,